ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਹਾਜ਼ਰੀਨ, ਮੈਂ ਰੁਚਿਕਾ ਤਲਵਾਰ ਹਾਜ਼ਰ ਹਾਂ ਤੁਹਾਡੀ ਖਿਦਮਤ ਵਿੱਚ। ਅੱਜ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ ਇੱਕ ਬੜੇ ਦਿਲਚਸਪ ਸ਼ਖਸੀਅਤ ਨਾਲ। ਹਾਲ ਹੀ ਵਿੱਚ ਇਹ ਆਸਟ੍ਰੇਲੀਆ ਦੇ ਦੌਰੇ 'ਤੇ ਆਏ ਹੋਏ ਸਨ ਅਤੇ ਦੋਸਤੋ, 12 ਨਵੰਬਰ ਮੰਗਲਵਾਰ ਨੂੰ, ਜਦ ਕਿ ਗੁਰੂ ਨਾਨਕ ਸਾਹਿਬ ਦਾ 550ਵਾਂ ਗੁਰਪੁਰਬ ਅਸਲ ਦਿਹਾੜਾ ਉਸ ਦਿਨ ਸਾਰੀ ਦੁਨੀਆ ਵਿੱਚ ਮਨਾਇਆ ਜਾਵੇਗਾ, ਉਸ ਦਿਨ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਬੈਂਡੀਗੋ ਸ਼ਹਿਰ, ਜੋ ਕਿ ਮੈਲਬਰਨ ਤੋਂ ਕੁਝ ਹੀ ਘੰਟਿਆਂ ਦੀ ਦੂਰੀ 'ਤੇ ਹੈ, ਉੱਥੇ ਇੱਕ ਓਮਕਾਰ ਦਾ ਇੱਕ ਸ਼ਿਲਪਕ੍ਰਿਤੀ ਯਾਨੀ ਇੱਕ ਸਕਲਪਚਰ ਜਿਹੜਾ ਹੈ ਉਸ ਦੀ ਘੁੰਡ ਚੁਕਾਈ ਯਾਨੀ ਕਿ ਇਨੋਗਰੇਸ਼ਨ ਜਾਂ ਉਦਘਾਟਨ ਕੀਤਾ ਜਾਵੇਗਾ। ਦੋਸਤੋ, ਇਸ ਸਕਲਪਚਰ ਨੂੰ ਬਣਾਉਣ ਵਾਲੇ ਸ਼ਿਲਪਕਾਰ ਇਸ ਵੇਲੇ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਮੌਜੂਦ ਨੇ। ਪੰਜਾਬ ਦੇ ਮੋਗਾ ਸ਼ਹਿਰ ਦੇ ਨੇੜਲੇ ਪਿੰਡ ਮਾਣੂਕੇ ਤੋਂ ਇਕਬਾਲ ਸਿੰਘ ਗਿੱਲ ਹੁਣਾਂ ਨੇ ਸਾਡੇ ਨਾਲ ਸਾਂਝ ਪਾਈ ਹੈ। ਆਓ, ਇਹਨਾਂ ਦਾ SBS ਪੰਜਾਬੀ ਵਿੱਚ ਨਿੱਘਾ ਸਵਾਗਤ ਕਰਦੇ ਹਾਂ।
ਪਹਿਲਾਂ ਤਾਂ ਮੈਂ SBS ਚੈਨਲ ਦੇ ਸਾਰੇ ਦਰਸ਼ਕਾਂ ਨੂੰ ਆਪਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਬੋਲਦਾ ਤੇ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਕਿ ਮੈਨੂੰ ਤੁਸੀਂ ਆਪਣੇ ਰੇਡੀਓ 'ਤੇ ਬੋਲਣ ਦਾ ਮੌਕਾ ਦਿੱਤਾ।
ਜੀ ਗਿੱਲ ਸਾਹਿਬ, ਬਹੁਤ ਸਵਾਗਤ ਹੈ ਜੀ। ਅਤੇ ਅਸੀਂ ਦੇਖ ਰਹੇ ਹਾਂ ਕਿ ਤੁਹਾਡੀ ਇਹ ਜਿਹੜੀ ਕਲਾ ਹੈ, ਤੁਸੀਂ ਆਪਣੇ ਪਿੰਡ ਮਾਣੂਕੇ ਦੇ ਵਿੱਚ ਇੱਕ ਆਰਟ ਗੈਲਰੀ ਗਿੱਲ ਆਰਟ ਪੁਆਇੰਟ ਦੇ ਨਾਂ ਤੋਂ ਜਿਹੜੀ ਬਣਾਈ ਹੈ, ਇਸ ਦੇ ਵੀਡੀਓਜ਼ ਜਿਹੜੇ ਨੇ ਸੋਸ਼ਲ ਮੀਡੀਆ ਦੇ ਉੱਪਰ ਅੱਜ ਕੱਲ੍ਹ ਕਾਫੀ ਨਜ਼ਰ ਆਉਂਦੇ ਨੇ, ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਬੈਂਡੀਗੋ ਦੇ ਵਿੱਚ ਲੱਗਣ ਵਾਲੇ ਇੱਕ ਓਮਕਾਰ ਦਾ ਜਿਹੜਾ ਤੁਹਾਡੀ ਜਿਹੜੀ ਸ਼ਿਲਪਕ੍ਰਿਤੀ ਹੈ, ਉਸ ਦਾ ਸਫ਼ਰ ਮਾਣੂਕੇ ਤੋਂ ਆਸਟ੍ਰੇਲੀਆ ਤੱਕ ਦਾ ਕਿਸ ਤਰ੍ਹਾਂ ਤੈਅ ਹੋਇਆ ਜੀ?
ਦੇਖੋ ਜੀ, ਮੈਨੂੰ ਬਹੁਤ ਖੁਸ਼ੀ ਹੋਈ ਵੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਜਿਹੜਾ ਆਪਣਾ ਹਿਸਟੋਰੀਕਲ ਆਪਣਾ ਸਿੱਖ ਧਰਮ ਦਾ ਜਿਹੜਾ ਚੈਨਲ ਲੱਗਣਾ ਹੈ, ਅਤੇ ਮਨ ਨੂੰ ਇੱਡੀ ਖੁਸ਼ੀ ਹੋਈ ਸੁਣ ਕੇ ਜਦੋਂ ਪ੍ਰਬੰਧਕਾਂ ਨੇ ਮੈਨੂੰ ਦੱਸਿਆ ਵੀ ਇਹ ਸੇਵਾ ਅਸੀਂ ਤੁਹਾਨੂੰ ਦੇਣੀ ਹੈ, ਤੁਸੀਂ ਬਣਾਓ। ਅਤੇ ਅਸੀਂ ਬਹੁਤ ਦਿਲੋਂ ਇਹ ਕੰਮ ਕੀਤਾ ਜੀ, ਤਿਆਰ ਕੀਤਾ। ਇੱਕ ਪੂਰਾ 1.5 ਮਹੀਨੇ ਦੀ ਮਿਹਨਤ ਦੇ 1.5 ਮਹੀਨਾ ਲੱਗ ਗਿਆ ਸਾਨੂੰ ਬਣਾਉਣ 'ਤੇ। ਅਤੇ ਉਸ ਤੋਂ ਬਾਅਦ ਅਸੀਂ ਇਹਨੂੰ ਇੱਥੋਂ ਤਿਆਰ ਕਰਕੇ ਪੈਕਿੰਗ ਕਰਕੇ ਬਾਈ ਸ਼ਿਪ ਆਸਟ੍ਰੇਲੀਆ ਭੇਜਿਆ ਕੰਪਲੀਟ। ਅਤੇ ਪ੍ਰਬੰਧਕਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਇੰਸਟਾਲ ਕੀਤਾ ਜੀ। ਅਤੇ ਮੈਂ ਬੜਾ ਕੁਛ ਨਾ ਕਹਿੰਦਾ ਹੋਇਆ ਵੀ ਕਹੂੰਗਾ ਵੀ ਮੈਨੂੰ ਇੱਕ ਬਹੁਤ ਵੱਡੀ ਖੁਸ਼ੀ ਹੋਈ ਵਾਰਡ ਦੇ ਵਿੱਚ ਇੱਕ ਜੋ ਚੈਨਲ ਲੱਗਣ ਜਾ ਰਿਹਾ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦੇ ਦਿਵਸ 'ਤੇ, ਅਤੇ ਮੈਂ ਬਹੁਤ ਵਡਭਾਗਾ ਸਮਝਦਾ ਆਪਣੇ ਆਪ ਨੂੰ ਜੀ।
ਗਿੱਲ ਸਾਹਿਬ, ਇਹ ਵੀ ਸਾਨੂੰ ਦੱਸੋ ਕਿ ਬੈਂਡੀਗੋ ਦੇ ਵਿੱਚ ਜਿਹੜਾ ਤੁਸੀਂ ਇੱਕ ਓਮਕਾਰ ਦਾ ਸ਼ਿਲਪਕ੍ਰਿਤੀ ਜਿਹੜੀ ਬਣਾਈ ਹੈ, ਉਸ ਦੇ ਬਾਰੇ ਦੱਸੋ, ਉਹਦਾ ਕੀ ਵਜ਼ਨ ਹੈ, ਕਿਸ ਪਦਾਰਥ ਤੋਂ ਬਣਿਆ ਹੈ?
ਹਾਂਜੀ, ਉਹਦੇ ਬਾਰੇ ਗੱਲ ਇਹ ਹੈ ਵੀ ਉਹ ਪ੍ਰਬੰਧਕਾਂ ਨੇ ਕਾਫੀ ਖੋਜ ਤੋਂ ਬਾਅਦ ਮੈਨੂੰ ਆਰਡਰ ਦਿੱਤਾ। ਅਸੀਂ ਪਹਿਲਾਂ ਮੀਟਿੰਗਾਂ ਚੱਲੀਆਂ ਵੀ ਕਿੱਦਾਂ ਮਟੀਰੀਅਲ ਹੋਣਾ ਚਾਹੀਦਾ, ਕਿੱਦਾਂ ਹੋਣਾ ਚਾਹੀਦਾ, ਔਰ ਜਿਹੜੀ ਹੁਣ ਅਸੀਂ ਨਿਸ਼ਾਨੇ 'ਤੇ ਪੁੱਜੇ ਵੀ ਮਟੀਰੀਅਲ ਵੀ ਅੱਛਾ ਹੋਵੇ ਔਰ ਵੇਟ ਵੀ ਨਾ ਜ਼ਿਆਦਾ ਹੋਵੇ, ਤਾਂ ਕਾਰਬਨ ਦੇ ਵਿੱਚ ਅਸੀਂ ਤਿਆਰ ਕੀਤਾ ਜੀ। ਤਕਰੀਬਨ 2 ਕੁਇੰਟਲ ਦਾ ਵੇਟ ਆ, 200 ਕੇਜੀ, ਔਰ ਐਸੇ ਟੈਕਨੀਕਲ ਤਰੀਕੇ ਨਾਲ ਅਸੀਂ ਉਹਨੂੰ ਤਿਆਰ ਕੀਤਾ ਵੀ ਅਸੀਂ ਉਹਨੂੰ ਸਿਰਫ ਇੱਕ 4 ਇੰਚੀ ਦੇ ਬੋਰਵੈਲ 'ਤੇ ਖੜਾਇਆ ਉਹਨੂੰ ਸਾਰੀ ਨੂੰ ਹਵਾ ਦੇ ਵਿੱਚ, ਉਹਦੀ ਰੇਸ਼ੋ ਇਸ ਹਿਸਾਬ ਨਾਲ ਕੱਢੀ ਵੀ ਉਹਦੇ ਨੀਚੇ ਵਜ਼ਨ ਉੱਪਰ ਨਾਲੋਂ 4 ਗੁਣਾ ਜ਼ਿਆਦਾ ਰੱਖਿਆ, ਉੱਪਰ ਅਸੀਂ ਘੱਟ ਰੱਖਿਆ, ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹਨੇਰੀ ਹਵਾ ਕੋਈ ਵੀ ਆਵੇ ਉਹਨੂੰ ਪ੍ਰੋਬਲਮ ਨਾ ਪਵੇ, ਔਰ ਸਾਰੀ ਅਸੀਂ ਹਵਾ ਦੇ ਵਿੱਚ ਉਹਨੂੰ ਕੋਈ ਅਸੀਂ ਸਾਈਡ ਤੋਂ ਸਪੋਰਟ ਨਹੀਂ ਪਾਉਣੀ ਜੀ, ਹਵਾ ਦੇ ਵਿੱਚ ਹੀ ਰੱਖਣਾ ਉਹਨੂੰ। ਸਾਰਾ ਕੰਮ ਵੀਡੀਓਗ੍ਰਾਫੀ ਨਾਲ ਹੀ ਹੋਇਆ, ਮੈਂ ਇੱਥੇ ਤਿਆਰ ਕੀਤੀ ਪੰਜਾਬ ਦੇ ਵਿੱਚ, ਨਾਲ ਦੀ ਨਾਲ ਉਹਨਾਂ ਨੂੰ ਸਾਰੇ ਜਿਹੜੇ ਆਰਕੀਟੈਕਟ ਸੀਗੇ ਜਿਹੜੇ ਇੰਜੀਨੀਅਰ ਸੀ ਉਹਨਾਂ ਨੂੰ ਦੱਸਣਾ ਵੀ ਇੱਦਾਂ ਕਰੀਏ ਇੱਦਾਂ ਕਰੀਏ, ਬਹੁਤ ਵਧੀਆ ਅਸੀਂ ਸਫਲਤਾ ਦੇ ਨਾਲ ਉਹਨੂੰ ਤਿਆਰ ਕੀਤਾ ਜੀ।
ਗਿੱਲ ਸਾਹਿਬ, ਸਾਨੂੰ ਇਹ ਦੱਸੋ ਕਿ ਇਸ ਦੇ ਇਲਾਵਾ, ਆਸਟ੍ਰੇਲੀਆ ਦੇ ਇਲਾਵਾ, ਤੁਸੀਂ ਹੋਰ ਵੀ ਕਈ ਮੁਲਕਾਂ ਦੇ ਵਿੱਚ ਆਪਣੀਆਂ ਕਲਾਕ੍ਰਿਤੀਆਂ ਜਿਹੜੀਆਂ ਨੇ ਉਹ ਬਣਾ ਕੇ ਭੇਜੀਆਂ ਨੇ, ਆਪਣਾ ਇਹ ਸਫ਼ਰ ਜਿਹੜਾ ਹੈਗਾ ਮਾਣੂਕੇ ਤੋਂ ਹੋਰ ਮੁਲਕਾਂ ਦਾ, ਇਸ ਦੇ ਬਾਰੇ ਸਾਨੂੰ ਕੁਝ ਦੱਸੋ।
ਜਿਹੜਾ ਸਾਡਾ ਮੁੱਖ ਫੋਕਸ ਹੈ ਉਹ ਹੈ ਸਿੱਖ ਹਿਸਟੋਰੀਕਲ ਸਕਲਪਚਰ ਦਾ। ਦੁਨੀਆ ਦੇ ਵਿੱਚ, ਵਰਲਡ ਦੇ ਵਿੱਚ ਕਿਤੇ ਵੀ ਸਿੱਖ ਹਿਸਟੋਰੀਕਲ ਸਕਲਪਚਰ ਜਾਂ ਡੋਮ, ਜਿਹੜਾ ਗੁਰਦੁਆਰਾ ਸਾਹਿਬ ਅਸੀਂ ਮਤਲਬ ਸਾਡੇ ਤਿਆਰ ਕਰਦੇ ਹਾਂ ਬਾਹਰਲੇ ਕੰਟਰੀਆਂ ਦੇ ਵਿੱਚ, ਉਹ 'ਤੇ ਡੋਮ ਲੱਗਦਾ, ਗੁੰਬਦ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਅਸੀਂ ਉਹ ਵੀ ਤਿਆਰ ਕਰਦੇ ਹਾਂ ਔਰ ਬਾਈ ਸ਼ਿਪ ਅਸੀਂ ਭੇਜਦੇ ਹਾਂ। ਸਾਡੀ ਇੱਥੇ ਮਾਣੂਕੇ ਜ਼ਿਲ੍ਹੇ ਦੇ ਵਿੱਚ ਵਰਕਸ਼ਾਪ ਆ, ਫੈਕਟਰੀ ਹੈ, ਤੇ ਅਸੀਂ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਹੀ ਇਹ ਚੀਜ਼ ਮਤਲਬ ਮੁੱਖ ਰੱਖਿਆ ਵੀ ਅਸੀਂ ਇੰਡੀਆ ਦੇ ਵਿੱਚੋਂ ਹੀ ਇਹ ਚੀਜ਼ਾਂ ਤਿਆਰ ਕਰਕੇ ਭੇਜਾਂਗੇ। ਫਿਰ ਵੀ ਅਸੀਂ ਕੰਟਰੀਆਂ ਦੇ ਵਿੱਚ ਜਾਂਦੇ ਰਹਿੰਦੇ ਹਾਂ, ਕੋਈ ਨਿੱਕੀ ਮੋਟੀ ਚੀਜ਼ ਤਿਆਰ ਕਰਨੀ ਉੱਥੇ ਕਰ ਵੀ ਦਿੰਦੇ ਹਾਂ, ਪਰ ਜਿਹੜੇ ਵੱਡੇ ਸਟਰਕਚਰ ਹੈ, ਵੱਡੇ ਸਟੈਚੂ ਹੈ ਜਾਂ ਘੋੜੇ ਆ ਜਾਂ ਸ਼ੇਰ ਆ ਜਿੱਦਾਂ ਹਾਥੀ ਹੋ ਗਏ, ਉਹ ਅਸੀਂ ਇੰਡੀਆ 'ਚ ਬਣਾ ਕੇ ਬਾਈ ਸ਼ਿਪ ਤੋਂ ਭੇਜਦੇ ਹਾਂ।
ਤੇ ਹੋਰ ਕਿਹੜੇ ਮੁਲਕਾਂ ਦੇ ਵਿੱਚ ਤੁਹਾਡੇ ਕਲਾਕ੍ਰਿਤੀਆਂ ਲੱਗੀਆਂ ਹੋਈਆਂ ਨੇ?
ਦੇਖੋ ਜੀ, ਇਸ ਤੋਂ ਇਲਾਵਾ ਨਿਊਜ਼ੀਲੈਂਡ ਤਿਰੰਗਾ ਗੁਰੂ ਘਰ ਤਿਰੰਗਾ ਜਿਹੜਾ ਸਿਟੀ ਹੈ, ਉੱਥੇ ਵੀ ਸਾਡੇ ਸਟੈਚੂ ਲੱਗਿਆ, ਘੋੜੇ ਲੱਗੇ ਹੈ
ਜੀ। ਤੇ
ਹੋਰ ਜਿਵੇਂ ਵਿਲਸਨ ਹੋਇਆ, ਆਕਲੈਂਡ ਹੋਇਆ, ਕਾਫੀ ਸ਼ਹਿਰਾਂ ਦੇ ਵਿੱਚ ਸਾਡੀਆਂ ਚੀਜ਼ਾਂ ਬਣ ਕੇ ਜਾਂਦੀਆਂ। ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਸੋਰੀਅਸ ਕਸਬਾ ਜੀ ਡੀਸੀ ਦੇ ਵਿੱਚ, ਉੱਥੇ ਵੀ ਆਪਣੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਆਪਣਾ ਪੰਜਾਬੀ ਭਾਈਚਾਰਾ, ਤੇ ਜਸਵੀਰ ਸਿੰਘ ਜੀ ਗਿੱਲ ਆ ਜਿਹੜੇ ਕੈਨੇਡਾ ਤੋਂ, ਉਹ ਬਣਾ ਰਹੇ ਆ, ਜਿਹੜੇ ਲੋਕਾਂ ਦੇ ਖਿੱਚ ਦਾ ਕੇਂਦਰ ਬਣੂਗਾ ਆਉਣ ਵਾਲੇ ਸਾਲਾਂ ਦੇ ਵਿੱਚ। ਇੰਗਲੈਂਡ ਦੇ ਵਿੱਚ ਕਾਫੀ ਗੁਰੂ ਘਰਾਂ ਦੇ ਵਿੱਚ ਵੀ ਔਰ ਨਿੱਜੀ ਤੌਰ ਤੇ ਵੀ ਪੇਂਟਿੰਗ ਔਰ ਸਕਲਪਚਰ ਮੇਰੇ ਲੱਗੇ ਆ, ਔਰ ਇੱਕ ਦੋ ਹਲੇ ਕੰਮ ਸਾਡੇ ਹੋਰ ਵੀ ਕਰਨ ਵਾਲੇ ਉੱਥੇ, ਜਿਹੜੀ ਸਾਡੀ ਡੀਲ ਚੱਲ ਰਹੀ ਹੈ ਗੁਰੂ ਘਰਾਂ ਦੇ ਨਾਲ।
ਤੇ ਤੁਸੀਂ ਇਹ ਦੱਸੋ ਸਾਨੂੰ ਕਿ ਆਮ ਤੌਰ ਤੇ ਭਾਰਤ ਦੇ ਵਿੱਚ ਤੇ ਇਹੀ ਇੱਕ ਸੋਚ ਹੈਗੀ ਹੈ ਕਿ ਜਿਹੜੀ ਇਹ ਕਲਾਕਾਰੀ ਹੈਗੀ ਹੈ ਇਸਨੂੰ ਸ਼ੌਕ ਤੱਕ ਰੱਖਿਆ ਜਾਵੇ, ਇਸਨੂੰ ਆਪਣਾ ਪੇਸ਼ਾ ਨਾ ਬਣਾਇਆ ਜਾਵੇ, ਕਿਉਂਕਿ ਇਸ 'ਚ ਕਿਹਾ ਜਾਂਦਾ ਹੈ ਕਿ ਬਈ ਕਮਾਈ ਨਹੀਂ ਹੈਗੀ।
ਬਹੁਤ ਵਧੀਆ ਸਵਾਲ ਕੀਤਾ ਹੈ, ਮੇਰੇ ਦਿਲ ਦਾ ਸਵਾਲ ਆ ਇਹ। ਆਰਟ ਨਾਲ ਸੰਬੰਧਿਤ ਗੱਲਾਂ ਹੋ ਰਹੀਆਂ ਤੇ ਦੱਸਣਾ ਵੀ ਬਹੁਤ ਜ਼ਰੂਰੀ ਬਣਦਾ
ਜੀ।
ਇਹ ਹੈ ਜੀ, ਦੇਖੋ ਕੋਈ ਵੀ ਜਿਹੜਾ ਪੇਰੈਂਟਸ ਹੈ, ਮਾਂ ਪਿਓ ਆ, ਉਹ ਬੱਚੇ ਨੂੰ ਕਹਿੰਦੇ ਮੇਰਾ ਬੱਚਾ ਬਹੁਤ ਵੱਡਾ ਡਾਕਟਰ ਬਣੇ, ਅਫੀਸਰ ਬਣੇ, ਮੇਰਾ ਬੱਚਾ ਟੀਚਰ ਬਣੇ, ਮੇਰਾ ਬੱਚਾ ਫੋਰਨ ਕੰਟਰੀ ਜਾਵੇ, ਹਰ ਇੱਕ ਦੀ ਸੋਚ ਹੈ। ਔਰ ਜਿਹੜੀ ਆਰਟ ਐਂਡ ਪੇਂਟਿੰਗ ਸੀ, ਬਹੁਤ ਲੋਅ ਪੱਧਰ ਤੇ ਰੱਖੀ ਹੋਈ ਸੀ ਲੋਕਾਂ ਨੇ, ਵੀ ਨਹੀਂ ਕੁਛ ਆਉਂਦਾ ਤਾਂ ਪੇਂਟਿੰਗ ਰੱਖ ਲਓ, ਡਰਾਇੰਗ ਰੱਖ ਲਓ। ਇਸ ਗੱਲ ਨੂੰ ਮੈਂ ਸ਼ੁਰੂ ਦੇ ਵਿੱਚ ਮੇਰੇ ਵੀ ਘਰਦਿਆਂ ਨੇ ਕਿਹਾ ਵੀ ਤੂੰ ਇਹ ਕੰਮ ਨਾ ਕਰ, ਇਹ ਕੰਮ ਤੇਰੇ ਲੈਵਲ ਦਾ ਨਹੀਂ ਹੈਗਾ। ਆਪਾਂ ਤਾਂ, ਮੈਂ ਜ਼ਿਮੀਂਦਾਰ ਪ੍ਰਬੰਧ ਪਰਿਵਾਰ ਨਾਲ ਸੰਬੰਧਿਤ ਹੈ, ਵੀ ਆਪਣੇ ਲੈਵਲ ਦਾ ਕੰਮ ਨਹੀਂ, ਤੂੰ ਇਹਦੇ ਵਿੱਚ ਕਾਮਯਾਬ ਹੋਏਗਾ ਨਹੀਂ ਹੋਏਗਾ ਵੀ ਤੂੰ ਰਹਿਣ ਦੇ। ਦੇਖੋ ਜੀ, ਮੈਂ ਸ਼ੁਰੂ ਦੇ ਵਿੱਚ, ਮੈਨੂੰ ਪਰਮਾਤਮਾ ਨੇ ਗੋਡ ਗਿਫਟ ਦਿੱਤਾ ਕਲਾ ਦਾ। ਮੈਂ ਬਹੁਤ ਛੋਟੀ ਉਮਰ ਦੇ ਵਿੱਚ ਬਿਨਾਂ ਕਿਸੇ ਟ੍ਰੇਨਿੰਗ ਤੋਂ, ਬਿਨਾਂ ਕਿਸੇ ਇਹਦੀ ਮਤਲਬ ਪੜ੍ਹਾਈ ਕੀਤੀ ਤੋਂ, ਬਿਨਾਂ ਵੀ ਪੇਂਟਿੰਗ ਵਗੈਰਾ ਸਟੈਚੂ ਬਣਾ ਲੈਂਦਾ ਸੀਗਾ। ਅੱਜ ਵੀ ਮੇਰੇ ਕੋਲ ਕੋਈ ਸਟੈਚੂ ਦੀ ਡਿਗਰੀ ਨਹੀਂ ਹੈ। ਜਦੋਂ ਮੇਰੇ ਘਰਦਿਆਂ ਨੇ ਮੈਨੂੰ ਇਹ ਕਿਹਾ, ਮੈਂ ਕਿਹਾ ਮੈਂ ਤਾਂ ਇਹੀ ਕੰਮ ਕਰਨਾ। ਮੈਂ ਘਰੋਂ ਚਲਿਆ ਗਿਆ ਜੀ ਅੱਜ ਤੋਂ 20 ਸਾਲ ਪਹਿਲਾਂ, ਆਪਣੀ ਮਾਤਾ ਜੀ ਤੋਂ ਕੁਛ ਮਤਲਬ ਆਸ਼ੀਰਵਾਦ ਲੈ ਕੇ ਮੈਂ ਹੁਣ ਇਹੀ ਕੰਮ ਕਰਨਾ। ਮੈਂ ਗੁਰਦੁਆਰਾ ਮਹਿਤਿਆਣਾ ਸਾਹਿਬ ਚਲਿਆ ਗਿਆ ਜੀ, ਜਿਹੜੇ ਸਾਡੇ ਪੰਜਾਬ ਦਾ ਸੈਂਟਰ ਹੈ, ਜਿੱਥੇ ਕਾਫੀ ਕਲਾ ਦਾ ਕੰਮ ਹੋ ਰਿਹਾ। ਕਾਫੀ ਉੱਥੇ, ਚਲੋ ਜੀ, ਕੰਮ ਕੀਤਾ, ਸਿੱਖਿਆ, ਮਾੜਾ ਮੋਟਾ ਅੱਗੇ ਵਧਿਆ। ਮੈਂ ਉੱਥੇ ਤਕਰੀਬਨ 200 ਦੇ ਕਰੀਬ ਸਟੈਚੂ ਮੈਂ ਉੱਥੇ ਬਣਾਏ ਆ ਜੀ। ਤੇ ਉਸ ਤੋਂ ਬਾਅਦ ਜੋ ਸਾਡਾ ਉੱਥੇ ਕੰਮ ਪੂਰਾ ਹੋ ਗਿਆ, ਫਿਰ ਸਭ ਤੋਂ ਵੱਡਾ ਨਿਸ਼ਾਨਾ ਇਹ ਸੀ ਮੈਂ ਵਰਕਸ਼ਾਪ ਵੀ ਪੰਜਾਬ ਦੇ ਵਿੱਚ ਖੋਲ੍ਹਾਂ ਔਰ ਪੇਂਡੂ ਏਰੀਏ ਵਿੱਚ ਖੋਲ੍ਹਾਂ, ਔਰ ਸਾਡੇ ਬੱਚਿਆਂ ਨੂੰ ਪਤਾ ਲੱਗੇ, ਸਾਡੇ ਕੋਲ ਕਾਫੀ ਬੱਚੇ ਸਿੱਖਣ ਆਉਂਦੇ ਆ, ਦੇਖਦੇ ਆ। ਹੁਣ ਮੈਂ ਆਸਟ੍ਰੇਲੀਆ ਆਇਆ, ਉੱਥੇ ਵੀ ਕੁਛ ਬੱਚਿਆਂ ਨੇ ਮੈਨੂੰ ਕਿਹਾ ਵੀ ਸਾਨੂੰ ਸਿਖਾਓ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਲਾਸਾਂ ਵੀ ਲਾਵਾਂਗੇ, ਜਿਹੜੀਆਂ ਇੰਟਰਨੈਟ ਤੇ ਵੀ ਕਲਾਸਾਂ ਲਾਵਾਂਗੇ। ਸਾਡੇ ਕੋਲ ਤਕਰੀਬਨ 16-17 ਸਟੂਡੈਂਟ ਕੰਮ ਕਰਦੇ ਆ, ਔਰ ਵਧੀਆ ਤਨਖਾਹਾਂ ਵੀ ਲੈਂਦੇ ਆ, ਪੇ ਵੀ ਲੈ ਰਹੇ, ਉਹਨਾਂ ਦੇ ਕਿੰਨੀ ਚੱਲਦੇ ਆ। ਤਾਂ ਮੈਂ ਪਰਮਾਤਮਾ ਦਾ, ਰੱਬ ਦਾ ਸ਼ੁਕਰ ਕਰਦਾ ਵੀ ਮੈਨੂੰ ਆਰਟ ਦਿੱਤੀ ਹੈ, ਮੇਰੀ ਆਰਟ ਦੇ ਜ਼ਰੀਏ ਕਾਫੀ ਲੋਕਾਂ ਨੂੰ ਕੰਮ ਮਿਲਿਆ। ਤੇ ਮੇਰੇ ਨਾਲ ਮੇਰੇ ਜਿਹੜੇ ਸਹਾਇਕ ਆ, ਦਰਪੀਨ ਸਿੰਘ ਧਾਲੀਵਾਲ, ਉਹ ਵੀ ਮੇਰੇ ਨਾਲ ਆਏ ਸੀ ਹੁਣ ਇੱਥੇ ਆਪਣੇ ਆਸਟ੍ਰੇਲੀਆ, ਉਹ ਵੀ ਮੇਰਾ ਕਾਫੀ ਸਾਥ ਦੇ ਰਹੇ ਆ।
ਸੋ ਗਿੱਲ ਸਾਹਿਬ, ਗੱਲ ਇਹ ਬਣੀ ਕਿ ਜਿਸ ਕੰਮ ਵਾਸਤੇ ਕਿਹਾ ਜਾਂਦਾ ਹੈ ਕਿ ਉਸ ਕੰਮ ਨੂੰ ਜੇ ਪੇਸ਼ਾ ਬਣਾਓਗੇ ਤਾਂ ਆਪਣਾ ਰੋਟੀ ਟੁੱਕਰ ਜਿਹੜਾ ਹੈ ਉਹ ਔਖਾ ਹੋ ਜਾਏਗਾ, ਜਦ ਤੁਸੀਂ ਉਸ ਆਪਣੇ ਕਲਾ ਨੂੰ ਆਪਣਾ ਪੇਸ਼ਾ ਬਣਾ ਲਿਆ ਅਤੇ ਆਪਣੇ ਤੋਂ ਇਲਾਵਾ 16-17 ਹੋਰ ਲੋਕਾਂ ਦੇ ਵੀ ਰੋਟੀ ਟੁੱਕਰ ਦਾ ਇੰਤਜ਼ਾਮ ਕਰ ਲਿਆ।
ਹਾਂਜੀ, ਬਹੁਤ ਤੁਸੀਂ ਗੱਲ ਸਿਖਾਣੇ ਦੀ ਗੱਲ ਕੀਤੀ। ਇਹ ਹੁੰਦਾ ਜੀ, ਜਿਹੜਾ ਸਾਡੀ ਰੁਚੀ ਦਾ ਕੰਮ ਆ, ਸਾਡੇ ਦਿਲੋਂ ਅਸੀਂ ਕੰਮ ਨੂੰ ਚਾਹੁੰਦੇ ਹਾਂ ਨਾ, ਕੋਈ ਵੀ ਕੰਮ ਅਸੀਂ ਕਰਦੇ ਹਾਂ, ਜਿਹੜਾ ਸਾਡਾ ਹੋਬੀ ਹੈ, ਜੇ ਅਸੀਂ ਦਿਲ ਲਾ ਕੇ ਉਹ ਕੰਮ ਕਰੀਏ, ਮੈਂ ਨਹੀਂ ਕਹਿੰਦਾ ਵੀ ਉਹ ਕੰਮ ਫੇਲ ਹੋਊਗਾ, ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਊ, ਕਿਉਂਕਿ ਸਾਡੇ ਮਨ ਦੀ ਖੁਰਾਕ ਹੈ।
ਗਿੱਲ ਸਾਹਿਬ, ਸਾਨੂੰ ਇਹ ਵੀ ਦੱਸੋ ਕਿ ਤੁਸੀਂ ਹੁਣੇ ਸਿਡਨੀ ਕਿਸ ਸਿਲਸਿਲੇ 'ਚ ਆਏ ਸੀ?
ਸਿਡਨੀ ਸਕਲਪਚਰ ਕਾਨਫਰੰਸ ਸੀਗੀ, ਜਿਹੜੀ ਆਸਟ੍ਰੇਲੀਆ ਗੌਰਮੈਂਟ ਵੱਲੋਂ ਸੀਗਾ, ਵੀ ਜਿਹੜੇ ਆਸਟ੍ਰੇਲੀਆ ਦੇ ਵਿੱਚ ਕਿਹੜੀਆਂ ਕਿਹੜੀਆਂ ਥਾਵਾਂ 'ਤੇ ਸਟੈਚੂ ਲੱਗਣੇ ਚਾਹੀਦੇ ਔਰ ਕਿੱਦਾਂ ਦੇ ਲੱਗਣੇ ਚਾਹੀਦੇ। ਉਸ ਸਿਲਸਿਲੇ ਦੇ ਵਿੱਚ ਤਕਰੀਬਨ 111 ਆਰਟਿਸਟ ਆਏ ਹੋਏ ਸੀਗੇ 20 ਕੰਟਰੀਆਂ 'ਚੋਂ, ਔਰ ਕਾਫੀ ਆਰਟਿਸਟ ਆਪਦੀਆਂ ਜਿਹੜੀਆਂ ਕਲਾਕ੍ਰਿਤੀਆਂ ਵੀ ਨਾਲ ਲੈ ਕੇ ਆਏ ਸੀਗੇ। ਤੇ ਕਾਫੀ ਵੱਡਾ ਪ੍ਰੋਗਰਾਮ ਸੀਗਾ ਜੀ, ਉਹਦੇ ਵਿੱਚ ਸਾਨੂੰ, ਅਸੀਂ ਸਿਰਫ ਡੈਲੀਗੇਟ ਤੌਰ 'ਤੇ ਆਏ ਸੀ ਇਹ ਪ੍ਰੋਗਰਾਮ ਨੂੰ ਦੇਖਣ ਤੋਂ, ਦੇਖਣ ਹੀ ਬਸ, ਜੋ ਕਹਿੰਦੇ ਤੁਸੀਂ ਇੱਕ ਸਾਲ ਇਹ ਪ੍ਰੋਗਰਾਮ ਨੂੰ ਦੇਖੋ ਔਰ ਅਗਲੇ ਸਾਲ ਤੋਂ ਤੁਸੀਂ ਆਪਦੀਆਂ ਜਿਹੜੀਆਂ ਕਲਾਕ੍ਰਿਤੀਆਂ ਆਪਦੇ ਸਟੈਚੂ ਇੱਥੇ ਲੈ ਕੇ ਆਓ, ਇੰਸਟਾਲ ਕਰੋ ਔਰ ਆਪਦੇ ਜਿਹੜੇ ਇੰਡੀਆ ਦੀ ਜਿਹੜੀ ਆਰਟ ਆ ਉਹਦੇ ਬਾਰੇ ਲੋਕਾਂ ਨੂੰ ਦੱਸੋ। ਵੀ ਧੰਨਵਾਦ ਕਰਦਾ ਆਸਟ੍ਰੇਲੀਆ ਗੌਰਮੈਂਟ ਦਾ ਵੀ ਜਿਨ੍ਹਾਂ ਨੇ ਸਾਨੂੰ ਇੱਕ ਇੱਕ ਸਾਲ ਦੇ ਬਿਜ਼ਨਸ ਵੀਜ਼ੇ ਦਿੱਤੇ ਆ।
ਔਰ
ਮੈਂ ਤੇ ਮੇਰਾ ਸਹਾਇਕ ਗੁਰਭੇਜ ਸਿੰਘ ਧਾਲੀਵਾਲ ਅਸੀਂ ਦੋਨੇ ਆਏ ਹਾਂ ਜੀ।
ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਸਾਡੇ ਨਾਲ ਆਪਣੇ ਕਲਾਕ੍ਰਿਤੀਆਂ ਬਾਰੇ ਤੇ ਬੈਂਡੀਗੋ ਦੇ ਵਿੱਚ ਲੱਗੇ ਕੁਮਕਾਰ ਦੇ ਚਿੰਨ੍ਹ ਬਾਰੇ ਵਿਚਾਰ ਸਾਂਝੇ ਕਰਨ ਵਾਸਤੇ। ਦੋਸਤੋ, ਇਸ ਬਾਰੇ ਜੇ ਤੁਸੀਂ ਵਿਚਾਰ ਵਟਾਂਦਰਾ ਕਰਨਾ ਚਾਹੋ ਤੇ ਪ੍ਰੋਗਰਾਮ ਚੱਲਦੇ ਦੌਰਾਨ 04429962863 ਤੇ ਸਾਨੂੰ SMS ਭੇਜ ਸਕਦੇ ਹੋ ਜਾਂ ਫਿਰ ਸਾਡੇ ਫੇਸਬੁੱਕ ਪੇਜ ਤੇ ਵੀ ਜਾ ਕੇ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।